You're with SBS Radio.
ਹਾਂਜੀ ਸਤਿ ਸ਼੍ਰੀ ਅਕਾਲ ਸ਼ੋਭਿਤ, ਸਵਾਗਤ ਪ੍ਰੋਗਰਾਮ 'ਚ।
ਥੈਂਕ ਯੂ ਪਾਰਸ ਜੀ, ਬਹੁਤ ਥੈਂਕ ਯੂ।
ਸਭ ਤੋਂ ਪਹਿਲਾ ਸਵਾਲ ਸ਼ੋਭਿਤ ਜੀ ਮੈਂ ਪੁੱਛਣਾ ਚਾਹਾਂਗਾ ਕਿ ਸੋਲਰ ਦੀ ਮਾਰਕੀਟ ਜਿਹੜੀ ਹੈ ਬੜੀ ਭੱਖੀ ਹੋਈ ਹੈ, ਹਰ ਕੋਈ ਆਪਣੇ ਘਰ ਦੇ ਵਿੱਚ ਸੋਲਰ ਇੰਸਟਾਲ ਕਰਵਾਉਣਾ ਚਾਹੁੰਦਾ ਹੈ, ਪਰ ਇੰਸਟਾਲ ਕਰਵਾਉਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਹੁੰਦੇ ਹੈ ਕਿ ਕਿਹੜਾ ਇੰਸਟਾਲ ਕਰਵਾਉਣਾ ਚਾਹੀਦਾ ਹੈ, ਕਦੋਂ ਕਰਵਾਉਣਾ ਚਾਹੀਦਾ ਹੈ, ਕੀ ਚੀਜ਼ਾਂ ਦੇਖਣੀਆਂ ਚਾਹੀਦੀਆਂ। ਸੋ ਸਾਨੂੰ ਥੋੜ੍ਹਾ ਜਿਹਾ ਵਿਸਤਾਰ ਦੇ ਨਾਲ ਦੱਸ ਸਕਦੇ ਹੋ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਆਪਾਂ ਸੋਲਰ ਇੰਸਟਾਲ ਕਰਵਾਈਏ।
ਪਾਰਸ ਜੀ, ਜਦੋਂ ਵੀ ਤੁਸੀਂ ਐਜ਼ ਅ ਕਸਟਮਰ ਸੋਲਰ ਪੈਨਲ ਆਪਦੇ ਘਰ ਦੇ ਵਿੱਚ ਲਗਾਉਣਾ ਚਾਹੋਗੇ, ਜੋ ਵੀ ਤੁਸੀਂ ਕੰਪਨੀ ਨੂੰ ਕੰਟੈਕਟ ਕਰਦੇ ਹੋ, ਸਭ ਤੋਂ ਪਹਿਲਾਂ ਉਹਨਾਂ ਦਾ ਏਬੀਐਨ ਚੈੱਕ ਕਰਕੇ ਚੈੱਕ ਕਰੋ ਉਹ ਕੰਪਨੀ ਕਿੰਨੇ ਸਾਲਾਂ ਤੋਂ ਮਾਰਕੀਟ ਦੇ ਵਿੱਚ ਆ ਜੋ ਤੁਹਾਨੂੰ ਸੈੱਲ ਕਰ ਰਹੀ ਆ। ਉਹਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਰਿਲਾਇਬਿਲਿਟੀ ਮਿਲ ਜਾਂਦੀ ਹੈ, ਜੋ ਕੰਪਨੀ ਕਾਫੀ ਸਾਲਾਂ ਤੋਂ ਕਰ ਰਹੀ ਹੈ ਕੰਮ, ਜਾਂ ਜੋ ਹੁਣ ਕਿਉਂਕਿ ਰਿਬੇਟ ਦਾ ਪ੍ਰੋਗਰਾਮ ਨਵਾਂ ਆਇਆ ਤਾਂ ਐਵਰੀਵਨ ਵਾਂਟਸ ਟੂ ਕੈਸ਼ ਇਨ, ਉਹਦੇ ਵਿੱਚ ਫਿਰ ਇੱਕ ਡਿਫਰੈਂਸ ਹੋ ਜਾਂਦਾ ਕਿ ਵੀ ਨਵੇਂ ਪਲੇਅਰ ਦੀ ਥਾਂ ਤੇ ਤੁਸੀਂ ਯੈਸ ਇੱਕ ਟ੍ਰਾਈਡ ਐਂਡ ਟੈਸਟਡ ਜੋ ਕੰਪਨੀਆਂ ਪਿਛਲੇ 5-5 ਸਾਲਾਂ ਤੋਂ ਚੱਲ ਰਹੀਆਂ ਨੇ ਉਹਨਾਂ ਨਾਲ ਜਾਓ। ਦੈਟ ਮੇਕਸ ਯੋਰ ਲਾਈਫ ਈਜ਼ੀ ਐਸ ਵੈਲ, ਪਲੱਸ ਉਹਨਾਂ ਦੇ ਜਿਹੜੇ ਸੇਲਸ ਰੈਪ ਤੁਹਾਡੇ ਕੋਲ ਆਉਂਦੇ ਆ
ਜੀ,
ਆਸ ਟਾਈਮ ਟੂ ਐਕਸਪਲੇਨ ਦਾ ਪ੍ਰੋਸੈਸ ਇਨ ਥੋਰੋ ਕਿ ਕਿਹੜੀ ਰਿਬੇਟ ਚੱਲ ਰਹੀਆਂ ਨੇ, ਕਿੰਨੀ ਅਮਾਊਂਟ ਚੱਲ ਰਹੀ ਹੈ, ਅੰਡਰਸਟੈਂਡ ਕਰੋ ਐਵਰੀਥਿੰਗ ਵਿਚ ਇਜ ਬੀਂਗ ਸੈਟ ਟੂ ਯੂ ਇਜ਼ ਰੈਗੂਲਰਾਈਜ਼ਡ ਬਾਏ ਦੀ ਗਵਰਨਮੈਂਟ। As a sales rep, it is their duty to explain all kind of incentives and rebates which are out there in the market. Us to baad fir ji oh tuhanu ki kehnde hai aap de panels de products bare di jankari lo. Sab to pehla verify karo retailer kinna purana hai, kinne der to ABN unna da chalde, then you go to the products.
ਜੀ
ਹਾਂਜੀ ਭਾਰਤ ਦੀ ਨੈਕਸਟ ਵਨ,
ਤੁਸੀਂ ਰਿਬੇਟ ਦਾ ਜ਼ਿਕਰ ਕੀਤਾ ਇੱਥੇ ਹੁਣੇ, ਕੀ ਕੋਈ ਕਿਸੇ ਤਰ੍ਹਾਂ ਦੀ ਸਰਕਾਰੀ ਰਿਬੇਟ ਕੋਈ ਫੈਡਰਲ ਗਵਰਨਮੈਂਟ ਵੱਲੋਂ ਹੈ ਜਾਂ ਫਿਰ ਸਟੇਟ ਗਵਰਨਮੈਂਟ ਵੱਲੋਂ ਇਸ ਮਤਲਬ ਦਿੱਤੀ ਜਾਂਦੀ ਹੈ?
ਹਾਂਜੀ, ਦੋਨਾਂ ਪਾਸੋਂ ਹੈ ਜੀ। ਦੇਖੋ, ਇੱਕ ਜਿਹੜੀ ਫੈਡਰਲ ਰਿਬੇਟ, ਇਟਸ ਅ ਮਿਸਨੋਮਰ, ਐਕਚੁਅਲੀ ਇਟ ਇਜ਼ ਅ ਫੈਡਰਲ ਇਨਸੈਂਟਿਵ। ਅਸੀਂ ਉਹਨੂੰ ਰਿਬੇਟ ਕਹਿ ਕੇ ਵੀ ਤੁਸੀਂ ਕੰਸਿਡਰ ਕਰ ਸਕਦੇ ਹੋ, ਇਵੈਂਚੁਅਲੀ ਤਾਂ ਤੁਹਾਡੀ ਟੋਟਲ ਕੋਸਟ ਆਫ ਸਿਸਟਮ ਦੇ ਵਿੱਚੋਂ ਪੈਸੇ ਰਿਡਿਊਸ ਹੋ ਜਾਣਗੇ, ਤੁਹਾਡਾ ਖਰਚਾ ਰਿਡਿਊਸ ਹੁੰਦਾ ਹੈ। ਉਹਦੇ ਵਿੱਚ ਫੈਡਰਲ ਗਵਰਨਮੈਂਟ ਦੀ ਸਕੀਮ ਬਹੁਤ ਦੇਰ ਤੋਂ ਚੱਲ ਰਹੀ ਹੈ। ਇਨਫੈਕਟ ਜਦੋਂ ਦਾ ਸੋਲਰ ਪੈਨਲ ਸਿਸਟਮ ਇੱਥੇ ਸਟਾਰਟ ਹੋਇਆ ਆਸਟ੍ਰੇਲੀਆ ਦੇ ਵਿੱਚ 2008-09 ਤੋਂ, ਉਸ ਦਿਨ ਉਸ ਤੋਂ ਚੱਲ ਰਹੀ ਹੈ। ਹੌਲੀ ਹੌਲੀ ਕਰਕੇ ਉਹ ਵੱਲ ਫੈਡਰਲ ਇਨਸੈਂਟਿਵ ਹੈ ਜੀ, ਹਰ ਸਾਲ 10% ਘੱਟ ਜਾਂਦਾ ਹੈ। 1 ਜਨਵਰੀ ਤੋਂ ਬਾਅਦ ਅਗਰ ਤੁਹਾਡੀ ਇੰਸਟਾਲੇਸ਼ਨ ਹੁੰਦੀ ਆ ਤਾਂ ਪਿਛਲੇ ਸਾਲ ਨਾਲੋਂ 10% ਤੁਹਾਨੂੰ ਘੱਟ ਇਨਸੈਂਟਿਵ ਮਿਲਦਾ। ਉਸ ਤੋਂ ਇਲਾਵਾ ਜੀ, ਆਪਣੀ ਸਟੇਟ ਗਵਰਨਮੈਂਟ ਨੇ ਜੀ ਪਿਛਲੇ 3 ਸਾਲ ਪਹਿਲਾਂ ਇੱਕ ਫੈਡਰਲ ਸਟੇਟ ਗਵਰਨਮੈਂਟ ਰਿਬੇਟ ਕੱਢੀ, ਜਿਹਦੇ ਵਿੱਚ ਉਹਨਾਂ ਨੇ ਇੱਕ ਡਿਪਾਰਟਮੈਂਟ ਬਣਾਇਆ ਸੋਲਰ ਵਿਕਟੋਰੀਆ। ਉਹਦੇ ਅੰਡਰ ਜੀ ਡਿਫਰੈਂਟ ਡਿਫਰੈਂਟ ਰਿਬੇਟਸ ਨੇ, ਤੁਹਾਡੇ ਘਰ ਵਾਸਤੇ ਰਿਬੇਟ ਹੈਗੀ ਹੈ, ਤੁਹਾਡੇ ਬਿਜ਼ਨਸ ਵਾਸਤੇ ਵੀ ਹੈ ਜੀ, ਤੁਹਾਡੀ ਅਗਰ ਕੋਈ ਰੈਂਟਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਹੈ ਤੁਸੀਂ ਉਹਦੇ ਵਾਸਤੇ ਵੀ ਸੋਲਰ ਲਗਾਉਂਦੇ ਹੋ ਤਾਂ ਉੱਥੇ ਵੀ ਲੈ ਸਕਦੇ
ਹੋ।
ਤਾਂ ਜਿਹੜਾ ਇਹ ਦੋਨੋਂ ਰਿਬੇਟਸ ਤੋਂ ਬਾਅਦ ਜੇ ਤੁਹਾਡੀ ਕੋਸਟ ਹੈ ਉਹ ਤੁਹਾਨੂੰ ਪੇ ਕਰਨੀ ਹੁੰਦੀ ਹੈ ਜੀ। ਤੁਸੀਂ
ਜੀ, ਹੁਣ ਜੇ ਆਪਾਂ ਵਾਪਸ ਆਈਏ ਉਸੇ ਗੱਲ ਤੇ, ਤੁਸੀਂ ਕਿਹਾ ਕਿ ਕਦੇ ਵੀ ਕੋਈ ਵੀ ਜਦੋਂ ਤੁਸੀਂ ਇੱਕ ਇੰਸਟਾਲਰ ਲੱਭਣਾ ਜਾਂ ਫਿਰ ਕੋਈ ਵੀ ਸੇਲਸ ਪਰਸਨ ਲੱਭਣਾ, ਪਹਿਲਾਂ ਤੁਸੀਂ ਉਹਨਾਂ ਦੀ ਕੰਪਨੀ ਦੀ ਜਾਣਕਾਰੀ ਲਓ ਕਿ ਹਰ ਇੱਕ ਕੰਪਨੀ ਇਹ ਸੁਵਿਧਾ ਉਪਲਬਧ ਕਰਵਾਉਂਦੀ ਹੈ ਕਿ ਇਹਨਾਂ ਰਿਬੇਟਸ ਤੱਕ ਜਾਂ ਫਿਰ ਇਹਨਾਂ ਇਨਸੈਂਟਿਵਸ ਤੱਕ ਪਹੁੰਚ ਬਣਾਈ ਜਾਵੇ, ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਲੋਕ ਐਸੇ ਵੀ ਹੈ ਜਿੱਥੇ ਕਿ ਸੁਣਨ ਨੂੰ ਆਇਆ ਕਿ ਉਹਨਾਂ ਨੇ ਪਹਿਲੀ ਵਾਰੀ ਸੋਲਰ ਲਵਾਇਆ ਪਰ ਉਹਨਾਂ ਨੂੰ ਰਿਬੇਟ ਨਹੀਂ ਮਿਲੀ, ਉਹਨਾਂ ਨੂੰ ਇਨਸੈਂਟਿਵ ਨਹੀਂ ਮਿਲੇ। ਕੀ ਇਹ ਕੰਪਨੀ ਤੋਂ ਕੰਪਨੀ ਡਿਪੈਂਡ ਵੀ ਕਰਦਾ ਕਿ ਕੰਪਨੀ ਰਜਿਸਟਰਡ ਹੋਣੀ ਚਾਹੀਦੀ ਹੈ ਜਾਂ ਕਿਵੇਂ?
ਬਿਲਕੁਲ ਸਹੀ ਬਾਤ ਹੈ ਜੀ ਤੁਹਾਡੀ। ਦੇਖੋ, ਜਿਹੜੀ ਫੈਡਰਲ ਰਿਬੇਟ ਹੈ ਉਹਦੇ ਉਹ ਹਰ ਜੋ ਵੀ ਬੰਦਾ ਸੋਲਰ ਪੈਨਲ ਲਗਾ ਰਿਹਾ ਤੁਹਾਡੇ ਘਰ ਤੇ, ਤੁਸੀਂ ਕੁਆਲੀਫਾਈ ਕਰ ਜਾਂਦੇ ਹੋ, ਉਹਦੇ ਵਾਸਤੇ ਕੋਈ ਸਪੈਸ਼ਲ ਪੇਪਰ ਵਰਕ ਨਹੀਂ ਚਾਹੀਦਾ। ਪਰ ਜਿਹੜੀ ਸਟੇਟ ਗਵਰਨਮੈਂਟ ਦੀ ਰਿਬੇਟ ਹੈ ਉਹਦੇ ਵਾਸਤੇ ਜਿਹੜੀ ਕੰਪਨੀ ਆ ਉਹ ਪ੍ਰੋਪਰ ਰਜਿਸਟਰਡ ਹੋਣੀ ਚਾਹੀਦੀ ਹੈ ਕਲੀਨ ਐਨਰਜੀ ਕਾਊਂਸਿਲ ਦੇ ਨਾਲ। ਕਲੀਨ ਐਨਰਜੀ ਕਾਊਂਸਿਲ ਅਪਰੂਵਡ ਸੋਲਰ ਰਿਟੇਲਰ ਹੋਣਾ ਚਾਹੀਦਾ, ਪਲੱਸ ਜੋ ਬੰਦਾ ਇੰਸਟਾਲ ਕਰਨ ਆ ਰਿਹਾ ਉਹ ਵੀ ਕਲੀਨ ਐਨਰਜੀ ਕਾਊਂਸਿਲ ਅਪਰੂਵਡ ਸੋਲਰ ਇੰਸਟਾਲਰ ਹੋਣਾ ਚਾਹੀਦਾ। ਉਹ ਜਿਹੜੀ ਸਟੇਟ ਗਵਰਨਮੈਂਟ ਦੀ ਰਿਬੇਟ ਤੁਹਾਨੂੰ ਸਿਰਫ ਤਾਂ ਹੀ ਮਿਲੇਗੀ, ਉਹਦੇ ਵਾਸਤੇ ਐਪਲੀਕੇਸ਼ਨ ਪ੍ਰੋਸੈਸ ਹੁੰਦਾ, ਵਿਚ ਇਜ਼ ਯੂਅਰ ਰਾਈਟ ਟੂ ਨੋ ਕੀ ਰਿਬੇਟਸ ਨੇ, ਕਿੱਦਾਂ ਉਹਨਾਂ ਨੂੰ ਅਵੇਲ ਕੀਤਾ ਜਾ ਸਕਦਾ। ਤੁਹਾਨੂੰ ਸੇਲ ਰੈਪ ਨੂੰ ਸਾਰੀ ਇਨਫੋਰਮੇਸ਼ਨ ਦੇਣੀ ਬਣਦੀ ਹੈ ਜੀ ਤੁਹਾਨੂੰ
ਜੀ। ਤੇ ਇਹ ਰਿਬੇਟ ਜਾਂ ਇਹ ਜਿਹੜੀ ਹੈ ਇਨਸੈਂਟਿਵ ਹੈ, ਮਤਲਬ ਕਸਟਮਰ ਨੇ ਆਪ ਅਪਲਾਈ ਕਰਨੀ ਹੁੰਦੀ ਹੈ ਜਾਂ ਫਿਰ ਕੰਪਨੀ ਵਾਲੇ ਅਪਲਾਈ ਕਰਵਾ ਕੇ ਦਿੰਦੇ ਆ, ਇਹ ਕਿਸ ਤਰ੍ਹਾਂ ਕੰਮ ਕਰਦੀ ਹੈ?
ਇਹ ਜੀ ਤੁਹਾਨੂੰ ਜੋ ਰੂਲ ਹੈ ਜੀ ਗਵਰਨਮੈਂਟ ਦੀ ਸੋਲਰ ਵਿਕਟੋਰੀਆ ਦਾ, ਉਹਦੇ ਅਕੋਰਡਿੰਗਲੀ ਤੁਸੀਂ ਆਪ ਅਪਲਾਈ ਕਰਨੀ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਡਾਕੂਮੈਂਟਸ ਯੂਜ਼ ਹੁੰਦੇ ਆ ਉਹ ਬਹੁਤ ਪਰਸਨਲ ਹੁੰਦੇ ਆ। ਫੋਰ ਐਗਜ਼ਾਮਪਲ ਤੁਹਾਡਾ ਘਰ ਦਾ ਕਾਉਂਸਲ ਰੇਟਸ ਨੋਟਿਸ,
ਜੀ
ਤੁਹਾਡੀ ਨੋਟਿਸ ਆਫ ਟੈਕਸ ਅਸੈਸਮੈਂਟ। ਸੇਲ ਰੈਪ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਦੇਗਾ ਕਿ ਆਹ ਸਟੈਪ ਨੇ ਜੀ, ਆਹ ਡਾਕੂਮੈਂਟਸ ਲੱਗਣਗੇ, ਉਹ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਆ। ਔਨ ਟੋਪ ਆਫ ਦੈਟ ਸੋਲਰ ਵਿਕਟੋਰੀਆ ਵੀ ਤੁਹਾਨੂੰ ਇੱਕ ਈਮੇਲ ਕਰਦੀ ਹੈ ਕਿ ਵੀ ਆਹ ਡਾਕੂਮੈਂਟਸ ਤੁਹਾਨੂੰ ਸਾਨੂੰ ਚਾਹੀਦੇ ਆ। ਜਦੋਂ ਤੁਸੀਂ ਰਿਬੇਟ ਅਪਲਾਈ ਕਰਨੀ ਹੈ ਉਸ ਤੋਂ ਪਹਿਲਾਂ ਇੱਕ ਈਮੇਲ ਆ ਜਾਂਦੀ ਹੈ ਸੋਲਰ ਵਿਕਟੋਰੀਆ ਤੋਂ ਕਿ ਆਹ ਡਾਕੂਮੈਂਟਸ ਰੱਖੋ, ਅਪਲਾਈ ਕਰੋ, ਪਰ ਅਪਲਾਈ ਕਰਨ ਦਾ ਕੰਮ ਤੁਹਾਡਾ ਆਪਦਾ। ਹਾਂਜੀ, ਸੋਲਰ ਪੈਨਲ ਪ੍ਰੋਵਾਈਡਰ ਜਾਂ ਰਿਟੇਲਰ ਤੁਹਾਡੀ ਹੈਲਪ ਕਰ ਦੇਣਗੇ, ਬਟ ਇਵੈਂਚੁਅਲੀ ਉਹਨਾਂ ਨੇ ਵੀ ਤੁਹਾਨੂੰ ਅਗਰ ਉਹ ਸਹੀ ਤਰੀਕੇ ਨਾਲ ਜਾਂ ਰੂਲਸ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਆ ਤਾਂ ਉਹ ਤੁਹਾਡੇ ਸਾਹਮਣੇ ਰਹਿ ਕੇ ਕਰਵਾਉਣਗੇ ਅਪਲਾਈ, ਰੈਦਰ ਦੈਨ ਕਿ ਉਹ ਡਾਕੂਮੈਂਟਸ ਆਪਦੇ ਕੋਲ ਲੈ ਜਾਣ ਤੇ ਬਾਅਦ ਚੋਂ ਅਪਲਾਈ ਕਰਨ ਤੁਹਾਡੇ ਬਿਹਾਫ ਤੇ। ਉਹ ਅਲਾਊਡ ਨਹੀਂ ਹੈ ਜੀ।
ਜੀ, ਇੱਕ ਇਹ ਤੇ ਬਹੁਤ ਵੱਡਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਸ਼ੁਭਿਤ। ਦੇਖੋ, ਤੁਸੀਂ ਸੋਲਰ ਵਿਕਟੋਰੀਆ ਦਾ ਜ਼ਿਕਰ ਕੀਤਾ ਹੈ, ਕੀ ਬਾਕੀ ਸਟੇਟਾਂ
ਹਾਂਜੀ,
ਵੱਲੋਂ ਵੀ ਕੋਈ ਕਿਸੇ ਤਰ੍ਹਾਂ ਦੇ ਇਸ ਮੁਤਲਕ ਜਿਹੜੇ ਹੈ ਪ੍ਰੋਗਰਾਮ ਰਨ ਕੀਤੇ ਜਾਂਦੇ, ਕੋਈ ਇਨਸੈਂਟਿਵ ਦਿੱਤੇ ਜਾਂਦੇ ਆ?
ਜੀ, ਐਸ ਸੱਚ ਮੇਰੀ ਨੌਲੇਜ ਦੇ ਵਿੱਚ ਹਜੇ ਕੋਈ ਏਦਾਂ ਦੀ ਸਟੇਟ ਨਹੀਂ ਹੈ ਵਿਕਟੋਰੀਆ ਨੂੰ ਛੱਡ ਕੇ ਜਿਹੜੀ ਕਿ ਫੈਡਰਲ ਇਨਸੈਂਟਿਵ ਤੋਂ ਇਲਾਵਾ ਕੋਈ ਦੇ ਰਹੀ ਆ।
ਜੀ
ਮੇਰਾ ਕਿਉਂਕਿ ਮੇਰਾ ਕੰਮ ਸਾਰਾ ਵਿਕਟੋਰੀਆ ਦੇ ਵਿੱਚ ਬੇਸਡ ਹੈ ਤਾਂ ਮੈਨੂੰ ਬਹੁਤ ਨੌਲੇਜ ਨਹੀਂ ਹੈ, ਬਟ ਜਿੰਨੀ ਕੁ ਮੇਰੀ ਨੌਲੇਜ ਹੈ ਉਸ ਦੇ ਬੇਸ ਤੇ ਮੈਂ ਕਹਿ ਸਕਦਾ ਕਿ ਵੀ ਐਟ ਪ੍ਰੈਜੈਂਟ ਨਹੀਂ, ਕੋਈ ਏਦਾਂ ਦੀ ਰਿਬੇਟ ਨਹੀਂ ਹੈ। ਸ਼ਾਇਦ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸੁਣਨ ਚ ਆ ਰਿਹਾ, ਬਟ ਆਈ ਐਮ ਨੋਟ ਦ ਰਾਈਟ ਪਰਸਨ ਟੂ ਆਨਸਰ ਦੈਟ, ਕਿਉਂਕਿ
ਜੀ
ਮੈਂ ਆਪਦਾ ਬਿਜ਼ਨਸ ਸੋਲ ਐਂਡ ਸੋਲ ਵਿਕਟੋਰੀਆ ਦੇ ਵਿੱਚ ਫੋਕਸ ਰੱਖਿਆ ਹੋਇਆ।
ਜੀ, ਤੇ ਸ਼ੋਭਿਤ, ਇੱਕ ਮੈਂ ਤੁਹਾਡੇ ਤੋਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਦੇਖੋ, ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਪੈਨਲ ਆਉਂਦੇ ਨੇ, ਬਹੁਤ ਸਾਰੇ ਇਸ ਤਰ੍ਹਾਂ ਦੇ ਬ੍ਰਾਂਡ ਨੇ ਜਿਹੜੇ ਕਿ ਚਾਈਨੀਜ਼ ਨੇ, ਕੀ ਉਹ ਰਿਲਾਇਬਲ ਬ੍ਰਾਂਡ ਨੇ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਬ੍ਰਾਂਡ ਚੂਜ਼ ਕਰਨਾ ਚਾਹੀਦਾ ਜਿਹਦਾ ਆਲਰੇਡੀ ਮਾਰਕੀਟ ਦੇ ਵਿੱਚ ਨਾਮ ਬਹੁਤ ਜ਼ਿਆਦਾ ਹੈ?
ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਚੀਜ਼ ਆਪਾਂ ਇੱਕ ਮੈਂ ਤੁਹਾਡੇ ਅੱਗੇ ਲੈ ਕੇ ਆਉਣਾ ਚਾਹੂੰਗਾ ਤੇ ਤੁਹਾਡੇ ਲਿਸਨਰਸ ਨੂੰ ਵੀ ਦੱਸਣਾ ਚਾਹੂੰਗਾ, ਚਾਈਨਾ ਦੇ ਵਿੱਚ ਇਹ ਨਹੀਂ ਹੁੰਦਾ ਜੀ ਕਿ ਚਾਈਨਾ ਹਰ ਚਾਈਨੀਜ਼ ਪ੍ਰੋਡਕਟ ਮਾੜਾ ਹੈ, ਨਹੀਂ। ਤੁਸੀਂ ਚੰਗੀ ਕੰਪਨੀਆਂ ਵੀ ਹੈਗੀਆਂ ਉੱਥੇ, ਠੀਕ ਕੰਪਨੀਆਂ ਵੀ ਹੈ, ਮਾੜੀਆਂ ਵੀ। ਕੋਈ ਵੀ ਸੋਲਰ ਪੈਨਲ ਕੰਪਨੀ ਲੈਂਦੇ ਹੋ, ਜਿਵੇਂ ਤੁਸੀਂ ਆਪਦਾ ਰਿਟੇਲਰ ਚੂਜ਼ ਕੀਤਾ ਕਿ ਉਹਨਾਂ ਦਾ ABN ਚੈੱਕ ਕਰਕੇ ਦੇਖਿਆ ਕਿੰਨੇ ਸਾਲਾਂ ਤੋਂ ਟ੍ਰੇਡ ਕਰ ਰਿਹਾ, ਉਵੇਂ ਸੋਲਰ ਪੈਨਲਸ ਦੀ ਵੀ ਮਾਰਕੀਟ ਸਾਰੀ ਤੁਹਾਨੂੰ ਇੰਟਰਨੈਟ ਤੇ ਮਿਲ ਜਾਏਗੀ। ਉੱਥੇ ਦੇਖੋ ਜਿਹੜੀ ਕੰਪਨੀ ਸੋਲਰ ਪੈਨਲਸ ਬਣਾ ਰਹੀ ਹੈ ਉਹ ਕਿੰਨੇ ਸਾਲਾਂ ਤੋਂ ਬਣਾ ਰਹੀ ਹੈ, ਉਹਨਾਂ ਦੀ ਰਿਲਾਇਬਿਲਿਟੀ ਕਿੰਨੀ ਹੈ, ਸੋ ਦੈਟ ਕਿ ਵੀ ਕੱਲ ਨੂੰ ਜਦੋਂ 10 ਸਾਲ ਪੁਰਾਣਾ ਸਿਸਟਮ ਹੋ ਜਾਂਦਾ ਹੈ ਜਾਂ 12 ਸਾਲ ਪੁਰਾਣਾ ਸਿਸਟਮ ਹੋ ਜਾਂਦਾ ਹੈ, ਅਗਰ ਕੋਈ ਇਸ਼ੂ ਆਉਂਦਾ ਹੈ ਤਾਂ ਤੁਹਾਨੂੰ ਅੱਗੋਂ ਸਰਵਿਸ ਮਿਲੇਗੀ ਕਿ ਨਹੀਂ ਮਿਲੇਗੀ, ਤੁਹਾਨੂੰ ਉਹਨਾਂ ਦੀ ਵਾਰੰਟੀ ਕਲੇਮ ਦੇ ਵਿੱਚ ਕੋਈ ਦਿੱਕਤ ਨਾ ਆਏ। ਅਗਰ ਜਿਹੜੇ ਕੰਪਨੀ ਪਿਛਲੇ 3-4 ਸਾਲ ਤੋਂ ਬਣੀ ਹੈ ਉਹ ਤੁਹਾਨੂੰ 25 ਸਾਲ ਦੀ ਵਾਰੰਟੀ ਆਫਰ ਕਰ ਰਹੀ ਹੈ, ਪਰ ਵੀ ਡੋਂਟ ਨੋ ਕਿ ਸਪੈਸ਼ਲੀ ਕੋਵਿਡ ਦੇ ਟਾਈਮ ਦੇ ਵਿੱਚ ਜੋ ਅਨਸਰਟਨਟੀ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਫਾਈਨੈਂਸ਼ੀਅਲ, ਉਸ ਦੇ ਬੇਸ ਤੇ ਉਹ ਕੰਪਨੀ ਇੰਨੇ ਸਾਲ ਸਰਵਾਈਵ ਕਰ ਪਾਊਗੀ ਕਿ ਆਪਦੀ ਵਾਰੰਟੀ ਜੋ ਕਲੇਮ ਅਗਰ ਤੁਹਾਨੂੰ ਕਰਨੀ ਪੈ ਜਾਂਦੀ ਹੈ ਤਾਂ ਉਹ ਸਰਵ ਕਰਨ ਲਈ ਉੱਥੇ ਹੋਣਗੇ ਕਿ ਨਹੀਂ ਹੋਣਗੇ, ਇਹ ਬਹੁਤ ਵੱਡਾ ਕੁਐਸਚਨ ਹੈ।
ਜੀ,
ਇਸ ਕਰਕੇ ਜਿਹੜੀ ਕੰਪਨੀ ਬਹੁਤ ਸਾਲਾਂ ਤੋਂ ਹੈ, ਫੋਰ ਐਗਜ਼ਾਮਪਲ ਜਿਵੇਂ 20-25 ਸਾਲਾਂ ਤੋਂ ਵੀ ਪੁਰਾਣੀਆਂ ਕੰਪਨੀਆਂ ਬੈਠੀਆਂ ਪ੍ਰੋਡਿਊਸ ਕਰ ਰਹੀਆਂ ਨੇ ਪੈਨਲਸ ਚਾਈਨਾ ਦੇ ਵਿੱਚ ਤੇ ਜਿਨ੍ਹਾਂ ਦੇ ਪੈਨਲਸ ਬਹੁਤ ਅੱਛੇ ਆ, ਉਹ ਕੰਪਨੀ ਜ਼ਿਆਦਾ ਸੂਟੇਬਲ ਰਹੇਗੀ ਤੁਹਾਨੂੰ ਐਸ ਕੰਪੇਅਰ ਟੂ ਉਹ ਕੰਪਨੀ ਜੋ ਪਿਛਲੇ 2 ਜਾਂ 3 ਸਾਲਾਂ ਦੇ ਵਿੱਚ ਆਈ ਹੈ ਮਾਰਕੀਟ ਦੇ ਵਿੱਚ।
ਜੀ, ਤੇ ਇੱਕ ਹੋਰ ਸਵਾਲ ਹੈ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਅਕਸਰ ਹੁੰਦਾ ਹੈ ਕਿ ਕਿੰਨੇ ਕਿਲੋਵੋਟ ਦਾ ਆਪਾਂ ਨੂੰ, ਜੇ ਮਿਨੀਮਮ ਆਪਾਂ ਕਹੀਏ ਜਾਂ ਫਿਰ ਮੈਕਸਿਮਮ ਕਹੀਏ, ਕਿੰਨੇ ਕਿਲੋਵੋਟ ਦਾ ਆਪਾਂ ਲਗਵਾ ਸਕਦੇ ਹਾਂ ਤੇ ਕਿੰਨੇ ਕਿਲੋਵੋਟ ਦਾ ਲਗਵਾਉਣਾ ਚਾਹੀਦਾ ਹੈ?
ਇਹਦੇ ਵਿੱਚ ਫਰਜ਼ ਇਹ ਇੱਦਾਂ ਹੁੰਦਾ ਕਿ ਸਭ ਤੋਂ 2-3 ਪਲੇਅਰਸ ਜਾਂ ਸਟੇਕ ਹੋਲਡਰ ਆਪਾਂ ਕਹਿ ਸਕਦੇ ਹਾਂ। ਇੱਕ ਸਟੇਕ ਹੋਲਡਰ ਹੈ ਜੀ ਤੁਹਾਡਾ ਇਲੈਕਟ੍ਰਿਸਿਟੀ ਪ੍ਰੋਵਾਈਡਰ, ਨਾਟ ਦ ਬਿਲਰ। ਬਿਲਰ ਕੋਈ ਵੀ ਹੋ ਸਕਦਾ ਹੈ, AGL ਹੋ ਸਕਦਾ ਹੈ, ਐਨਰਜੀ ਆਸਟ੍ਰੇਲੀਆ, ਓਰਿਜਿਨ ਐਨਰਜੀ, ਟੈਂਗੋ ਐਨਰਜੀ, ਬਹੁਤ ਸਾਰੇ ਨੇ। ਉਹ ਤਾਂ ਸਿਰਫ ਤੁਹਾਡੇ ਮੀਟਰ ਬਾਕਸ ਨੂੰ ਪੜ੍ਹਦੇ ਆ, ਬਿੱਲ ਤੁਹਾਨੂੰ ਭੇਜ ਦਿੰਦੇ ਆ, ਪਰ ਜੋ ਤੁਹਾਡੇ ਪ੍ਰੋਵਾਈਡਰ ਆਫ ਇਲੈਕਟ੍ਰਿਸਿਟੀ ਜਾਂ ਸਪਲਾਇਰ, ਇੱਕ ਚੀਜ਼ ਉਹਦੇ ਤੇ ਡਿਪੈਂਡ ਕਰਦੀ ਹੈ। ਫੋਰ ਐਗਜ਼ਾਮਪਲ ਅਗਰ ਕ੍ਰੇਗੀਵਨ ਦੇ ਵਿੱਚ ਹੋ ਤੁਸੀਂ ਮੈਲਬਨ ਦੇ ਵਿੱਚ, ਉੱਥੇ ਸਪਲਾਇਰ ਹੈ ਜੀ ਜੈਮਿਨਾ, ਉੱਥੇ ਸਿੰਗਲ ਫੇਸ ਪ੍ਰੋਪਰਟੀ ਦੇ ਉੱਪਰ 10 ਕਿਲੋਵਾਟ ਦਾ ਇਨਵਰਟਰ ਤੁਸੀਂ ਲਗਾ ਸਕਦੇ ਹੋ। ਪਰ ਇਹੀ ਤੁਸੀਂ ਅਗਰ ਵਿੰਡਮ ਵੇਲ ਦੇ ਵਿੱਚ ਹੋ, ਉੱਥੇ ਸਪਲਾਇਰ ਹੈ ਪਾਵਰਕੋਰ, ਉੱਥੇ ਜੀ ਸਿੰਗਲ ਫੇਸ ਦੇ ਵਿੱਚ 5 ਕਿਲੋਵਾਟ ਦਾ ਇਨਵਰਟਰ ਸਭ ਤੋਂ ਵੱਡਾ ਚੱਲਦਾ, ਇਸ ਤੋਂ ਵੱਡਾ ਇਨਵਰਟਰ ਨਹੀਂ ਲਗਾ ਸਕਦੇ ਤੁਸੀਂ।
ਜੀ, ਸੋ ਇਹ ਬੇਸਿਕਲੀ ਰਿਟੇਲਰ ਟੂ ਰਿਟੇਲਰ ਡਿਪੈਂਡ ਕਰਦਾ ਹੈ।
ਹਾਂਜੀ, ਸਪਲਾਇਰ ਟੂ ਸਪਲਾਇਰ ਉਹ ਕਿੰਨਾ ਤੁਹਾਨੂੰ ਪਰਮਿਸ਼ਨ ਦੇ ਰਿਹਾ। ਉਸ ਤੋਂ ਇਲਾਵਾ ਜੀ ਅਗਰ ਦੇਖਿਆ ਜਾਵੇ, ਲੈਟਸ ਸੇ ਤੁਹਾਡੇ ਸਪਲਾਇਰ ਤੋਂ ਤੁਹਾਡੇ ਕੋਲ ਪਰਮਿਸ਼ਨ ਹੈ ਦਾ ਰੂਲ ਆਫ ਥੰਬ ਤਾਂ ਇਹੀ ਹੈ ਜੀ ਕਿ ਵੀ ਜਿੰਨਾ ਮੈਕਸੀਮਮ ਤੁਸੀਂ ਸੋਲਰ ਪੈਨਲ ਲਗਾ ਸਕਦੇ ਹੋ ਉਨਾ ਬੈਟਰ, ਕਿਉਂਕਿ ਤੁਹਾਡੀ ਬਿੱਲ ਦੇ ਵਿੱਚ ਸੇਵਿੰਗ ਹੀ ਹੁੰਦੀ ਹੋਊਗੀ, ਜਿੰਨੇ ਜ਼ਿਆਦਾ ਪੈਨਲ ਉਨੀ ਜ਼ਿਆਦਾ ਸੇਵਿੰਗ।
ਕੀ ਪ੍ਰੋਪਰਟੀ ਦੇ ਸਾਈਜ਼ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿੰਨੇ ਪੈਨਲ ਲਵਾਉਣੇ ਚਾਹੀਦੇ ਜਾਂ ਫਿਰ ਕਿੰਨੇ ਕਿਲੋਵਾਟ ਦਾ ਲਗਵਾਉਣਾ ਚਾਹੀਦਾ?
ਜੀ ਨਹੀਂ, ਤਾਂ ਇਹ ਤੁਹਾਡੀ ਇਲੈਕਟ੍ਰਿਸਿਟੀ ਯੂਸੇਜ ਦੇ ਉੱਪਰ ਬੇਸ ਕਰਦੇ। ਪ੍ਰੋਪਰਟੀ ਵੱਡੀ ਹੋ ਸਕਦੀ ਹੈ ਪਰ ਉਹਦਾ ਬਿੱਲ $200 ਵੀ ਹੋ ਸਕਦਾ ਹੈ ਮਹੀਨੇ ਦਾ, ਛੋਟੀ ਪ੍ਰੋਪਰਟੀ ਦਾ $600 ਵੀ 2 ਮਹੀਨੇ ਦਾ ਜਾਂ ਮਹੀਨੇ ਦਾ ਬਿੱਲ ਹੋ ਸਕਦਾ ਹੈ। ਤਾਂ ਛੋਟੀ ਪ੍ਰੋਪਰਟੀ ਨੂੰ ਜ਼ਿਆਦਾ ਪੈਨਲਸ ਦੀ ਲੋੜ ਹੈ ਐਜ਼ ਕੰਪੇਅਰ ਟੂ ਵੱਡੀ ਪ੍ਰੋਪਰਟੀ ਜਿਹਦਾ ਬਿੱਲ ਘੱਟ ਹੈ। ਸੋ ਨਹੀਂ ਜੀ, ਇਹ ਸਿਰਫ ਤੇ ਸਿਰਫ ਤੁਹਾਡੀ ਇਲੈਕਟ੍ਰਿਸਿਟੀ ਕੰਜ਼ਮਪਸ਼ਨ ਪਲੱਸ ਤੁਹਾਡੇ ਘਰ ਦੇ ਵਿੱਚ ਇਲੈਕਟ੍ਰੀਕਲ ਇਕੁਇਪਮੈਂਟਸ ਕਿਵੇਂ ਹੈ। ਫੋਰ ਐਗਜ਼ਾਮਪਲ, ਅਗਰ ਅੱਜ ਗਰਮੀਆਂ ਦਾ ਮੌਸਮ ਚੱਲ ਰਿਹਾ ਜੀ, ਇਵੈਪੋਰੇਟਿਵ ਕੂਲਰ ਇੰਨੀ ਇਲੈਕਟ੍ਰਿਸਿਟੀ ਨਹੀਂ ਖਾਂਦਾ ਜਿੰਨਾ ਕਿ ਰੈਫਰੀਜਰੇਟਿਡ ਕੂਲਿੰਗ ਵਾਲਾ ਯੂਨਿਟ ਖਾਂਦਾ।
ਜੀ,
ਤਾਂ ਉਹ ਰੈਫਰੀਜਰੇਟਿਡ ਵਾਲੇ ਨੂੰ ਜ਼ਿਆਦਾ ਸੋਲਰ ਪੈਨਲਸ ਹੋਣਗੇ ਤਾਂ ਜ਼ਿਆਦਾ ਬੈਨੀਫਿਟ ਮਿਲੇਗਾ ਕੰਪੇਅਰ ਟੂ ਇਵੈਪੋਰੇਟਿਵ ਕੂਲਿੰਗ ਵਾਲੇ ਨੂੰ ਜੀ। ਉਹ ਬਿੱਲ ਜ਼ਿਆਦਾ ਹੋਏਗਾ ਤਾਂ ਜ਼ਿਆਦਾ ਪੈਨਲਸ ਤਾਂ ਬੈਟਰ ਸੇਵਿੰਗ।
ਜੀ, ਤੇ ਮੇਰਾ ਆਖਰੀ ਸਵਾਲ ਸ਼ੋਭਿਤ, ਕਿ ਕੀ ਸੋਲਰ ਪੈਨਲਸ ਵਰਥ ਇਟ ਨੇ, ਕੀ ਇਹ ਲਗਵਾਉਣਾ ਜਿਹੜਾ ਫਾਇਦੇਮੰਦ ਹੈ, ਜਾਂ ਫਿਰ ਇਹਦੇ ਕੋਈ ਹੋਰ ਸਬਸਟੀਟਿਊਟਸ ਵੀ ਹੈ ਆਉਣ ਵਾਲੇ ਟਾਈਮ ਦੇ ਵਿੱਚ? ਇੱਕ, ਕਿਉਂਕਿ ਦੇਖੋ ਇਨਵਰਟਰਸ ਵੀ ਅੱਜ ਕੱਲ੍ਹ ਸੁਣਿਆ ਕਿ ਬੈਟਰੀ ਵਾਲੇ ਆਉਣ ਲੱਗ ਗਏ ਹੈ, ਸੋ ਕੀ ਇਹ ਵਰਥ ਇਟ ਹੈ, ਕੀ ਬੈਟਰੀ ਵਾਲੇ ਇਨਵਰਟਰ ਕਾਮਯਾਬ ਨੇ, ਜਾਂ ਫਿਰ ਕੀ ਫਰਕ ਹੈ ਇੱਕ ਨਾਰਮਲ ਇਨਵਰਟਰ ਦੇ ਵਿੱਚ ਤੇ ਬੈਟਰੀ ਵਾਲੇ ਇਨਵਰਟਰ ਦੇ ਵਿੱਚ?
ਦੇਖੋ ਜੀ, ਸੋਲਰ ਪੈਨਲਸ ਨੇ ਫਰਜ਼ ਦੀ ਇਲੈਕਟ੍ਰਿਸਿਟੀ ਬਣਾਉਣੀ ਹੈ।
ਜੀ
ਉਹ ਇਲੈਕਟ੍ਰਿਸਿਟੀ ਜਾਂ ਤਾਂ ਤੁਸੀਂ ਘਰੇ ਯੂਜ਼ ਕਰ ਲੋਗੇ, ਠੀਕ ਹੈ ਜੀ, ਜਾਂ ਅਗਰ ਉਹ ਸਰਪਲਸ ਹੋਈ ਤਾਂ ਗ੍ਰਿਡ 'ਚ ਚੱਲ ਜਾਂਦੀ ਹੈ ਜਿਹਦਾ ਆਪਾਂ ਨੂੰ ਫੀਡ ਇਨ ਟੈਰਿਫ ਮਿਲਦਾ ਹੈ। ਬੇਸਿਕਲੀ ਤੁਹਾਡਾ ਇਲੈਕਟ੍ਰਿਸਿਟੀ ਬਿਲਰ ਤੁਹਾਨੂੰ ਇਲੈਕਟ੍ਰਿਸਿਟੀ ਦੇ ਪਰ ਯੂਨਿਟ ਦੇ ਹਿਸਾਬ ਨਾਲ ਪੈਸੇ ਦਿੰਦਾ। ਬੈਟਰੀਆਂ ਵਾਲੇ ਇਨਵਰਟਰ ਇਸ ਤਰ੍ਹਾਂ ਕੰਮ ਆਉਣਗੇ ਕਿ ਵੀ ਜੋ ਗੌਰਮੈਂਟ ਅੱਜ ਕੱਲ੍ਹ ਪ੍ਰਮੋਟ ਕਰ ਰਹੀ ਹੈ, ਇਨ ਫਿਊਚਰ ਹਰ ਘਰ ਦੇ ਵਿੱਚ ਬੈਟਰੀ ਲਗਾਉਣੀ ਜ਼ਰੂਰੀ ਹੋ ਜੂਗੀ। ਉਸ ਟਾਈਮ ਦੇ ਉੱਪਰ ਜੀ ਫਿਰ ਜਿਹੜਾ ਯੂਨਿਟ ਇਲੈਕਟ੍ਰਿਸਿਟੀ ਦਾ ਗ੍ਰਿਡ 'ਚ ਜਾ ਰਹੇ ਹੋ ਪਹਿਲਾਂ ਤੁਹਾਡੀ ਬੈਟਰੀ 'ਚ ਸਟੋਰ ਹੋਊਗਾ, ਜੋ ਤੁਸੀਂ ਸ਼ਾਮ ਨੂੰ ਯੂਜ਼ ਕਰ ਸਕਦੇ ਹੋ, ਉਹਦੇ ਨਾਲ ਤੁਹਾਡੀ ਜੀ ਸੇਵਿੰਗ ਵੱਧ ਜਾਂਦੀ ਹੈ, ਪਰ ਬੈਟਰੀ ਲਗਾਉਣ ਦਾ ਖਰਚਾ ਐਕਸਟਰਾ ਹੁੰਦਾ। ਸੋ ਡਿਪੈਂਡਿੰਗ ਅਪੋਨ ਦ ਹੋਲ ਸਿਨੈਰੀਓ, ਤੁਹਾਨੂੰ ਜੋ ਇਨੀਸ਼ੀਅਲ ਪਲਾਨ ਤੁਸੀਂ ਕਰਕੇ ਚੱਲਦੇ ਹੋ ਉਹਦੇ ਤੇ ਡਿਪੈਂਡ ਕਰਦਾ ਸਾਰਾ ਕੁਝ। ਅਗਰ ਪ੍ਰੋਪਰ ਪਲੈਨਿੰਗ ਹੈ, ਜਿਵੇਂ ਤੁਸੀਂ ਆਪਦੇ ਘਰ ਦੇ ਵਿੱਚ ਅਗਰ ਬੈਟਰੀ ਰੈਡੀ ਇਨਵਰਟਰ ਲਗਵਾਇਆ, 3 ਜਾਂ 4 ਸਾਲਾਂ ਵਿੱਚ ਤੁਹਾਡੇ ਸਿਸਟਮ ਨੇ ਪੈਸੇ ਪੂਰੇ ਕਰ ਦੇਣੇ ਆ ਜੋ ਤੁਸੀਂ ਐਕਸਪੈਂਸ ਕੀਤਾ ਇਨੀਸ਼ਲੀ। ਉਸ ਤੋਂ ਬਾਅਦ ਤੁਸੀਂ ਆਪਦਾ ਫਾਇਦਾ ਦੇਖਿਆ, ਫਿਰ ਉਸ ਟਾਈਮ ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਬੈਟਰੀ ਲਗਾ ਕੇ ਮੈਂ ਆਪਦਾ ਹੋਰ ਫਾਇਦਾ ਕਰ ਸਕਦਾ ਤਾਂ ਯੈਸ, ਇਟਸ ਅ ਬੈਟਰ ਇਨਵੈਸਟਮੈਂਟ ਰਾਈਟ ਨਾਓ। ਇਸ ਤਰੀਕੇ ਨਾਲ ਪਲਾਨ ਕਰਨਾ ਪੈਂਦਾ। ਸੋ ਆਲ ਡਿਪੈਂਡਸ ਅਪੋਨ ਯੋਰ ਇਨੀਸ਼ੀਅਲ ਪਲਾਨਿੰਗ, ਕਿਸ ਤਰ੍ਹਾਂ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਟਰੁੱਥਫੁਲੀ ਕਿੰਨੀ ਕੁ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ।
ਜੀ, ਤੇ ਕੋਈ ਜਾਂਦੀ ਵਾਰ ਦਾ ਸੁਨੇਹਾ ਤੁਸੀਂ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੋ ਤਾਂ?
ਜੀ, ਸਾਰੇ SBS ਰੇਡੀਓ ਦੇ ਲਿਸਨਰਸ ਨੂੰ ਜੀ, ਸਭ ਤੋਂ ਪਹਿਲਾਂ ਤਾਂ ਜੀ ਆਉਣ ਵਾਲੇ ਨਵੇਂ ਸਾਲ ਦੀ ਜੀ ਬਹੁਤ ਬਹੁਤ ਮੁਬਾਰਕਾਂ, ਮੈਰੀ ਕ੍ਰਿਸਮਸ ਐਜ਼ ਵੈਲ। ਤੇ ਸਾਰੇ ਅੱਜ ਦੀ ਡੇਟ, ਅੱਜ ਦੇ ਟਾਈਮ ਦੇ ਵਿੱਚ ਕੋਵਿਡ ਤੋਂ ਪਲੀਜ਼ ਬਚਾਅ ਰੱਖੋ, ਤੰਦਰੁਸਤ ਰਹੋ। ਤੰਦਰੁਸਤ ਰਹਾਂਗੇ ਤਾਂ ਜੀ ਸਭ ਤੋਂ ਵੱਡੀ ਜੀ ਆਪਣੀ ਵੈਲਥ ਹੈ ਜੀ, ਹੈਲਥ ਇਜ਼ ਵੈਲਥ।
ਜੀ, ਅੱਜ ਸਮਾਂ ਦੇਣ ਦੇ ਲਈ ਤੇ ਸਾਰੀ ਜਾਣਕਾਰੀ ਸਾਡੇ ਸੁਣਨ ਵਾਲੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸ਼ੋਭਿਤ।
ਥੈਂਕ ਯੂ, ਥੈਂਕ ਯੂ ਪਾਰਸ ਜੀ, ਸਤਿ ਸ਼੍ਰੀ ਅਕਾਲ।
ਯੂ ਵਿਦ SBS ਰੇਡੀਓ।